ਸ਼੍ਰੀਮਾਨ ਸੰਤ ਤੇਜਾ ਸਿੰਘ ਜੀ ਡਬਲ ਐਮ ਏ ਨੇ ਪ੍ਰਦੇਸ਼ਾਂ ਵਿੱਚ ਆਪ ਵੱਲੋਂ ਜੋ ਸਿੱਖੀ ਪ੍ਰਚਾਰ ਕੀਤਾ, ਗੁਰਦੁਆਰੇ ਬਣਵਾਏ, ਉਸਦਾ ਸੰਖੇਪ ਵਰਣਨ। ਵਾਈਸ ਪ੍ਰਿੰਸੀਪਲ ਤੇਜਾ ਸਿੰਘ ਜੀ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਾ ਰਹੇ ਸਨ। ਆਪ ਜੀ ਨੇ ਸੰਤ ਮਹਾਰਾਜ ਜੀ ਪਾਸੋਂ ਅੰਮ੍ਰਿਤ ਛਕਣ ਸਮੇਂ ਆਪਣਾ ਜੀਵਨ ਅਰਦਾਸ ਕਰਾ ਦਿੱਤਾ ਸੀ। ਆਪ ਨੇ ਵਲੈਤ ਜਾ ਕੇ ਹੋਰ ਉੱਚੀ ਵਿੱਦਿਆ ਲੈਣ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਬਚਨ ਬਲਾਸ ਸਮੇਂ ਜਦ ਆਪ ਨੇ ਸੰਤ ਮਹਾਰਾਜ ਜੀ ਪਾਸ ਇਹ ਜ਼ਿਕਰ ਕੀਤਾ ਤਾਂ ਉਹਨਾਂ ਨੇ ਫਰਮਾਇਆ, ਜ਼ਰੂਰ ਜਾਓ ਅਤੇ ਪੱਛਮੀ ਵਿੱਦਿਆ ਲੈ ਕੇ ਆਓ, ਅਸੀਂ ਵੀ ਚਲੇ ਚੱਲਾਂਗੇ। ਸੰਤ ਮਹਾਰਾਜ ਤਾਂ ਨਾ ਜਾ ਸਕੇ, ਪਰ ਸੰਤ ਤੇਜਾ ਸਿੰਘ ਜੀ ਨੂੰ 125 ਦਮੜੇ ਨਗਦੀ ਬਖਸ਼ੇ ਅਤੇ ਇਹ 4 ਵਚਨ ਕੀਤੇ। ਪਹਿਲਾ, ਸਾਬਤ ਸੂਰਤ ਕਾਇਮ ਰੱਖਣਾ ਅਤੇ ਕਿਸੇ ਨਾਲ ਬਹਿਸ ਨਹੀਂ ਕਰਨੀ, ਹੱਥ ਜੋੜ ਕੇ ਆਖ ਦੇਣਾ ਕਿ ਅਸੀਂ ਕੀ ਬਣਾਇਆ ਹੈ। ਨੰਬਰ 2, ਜਿੱਥੇ ਜਾਣਾ ਗੁਰਦੁਆਰੇ ਕਾਇਮ ਕਰਨਾ। ਨੰਬਰ 3, ਉਹਨਾਂ ਦੇਸ਼ਾਂ ਦੇ ਲੋਕਾਂ ਨੂੰ ਸਾਡਾ ਸੁਨੇਹਾ ਦੇ ਦੇਣਾ ਕਿ ਰਿੱਧੀ ਸਿੱਧੀ ਕੋਈ ਚੀਜ਼ ਨਹੀਂ, ਆਤਮ ਪਦ ਇਸ ਤੋਂ ਬਹੁਤ ਅੱਗੇ ਹੈ। 4, ਜਿਸਦਾ ਚਿੱਤ ਉਪਦੇਸ਼ ਕਰਨ 'ਤੇ ਕਰੇ ਉਹ ਨਾ ਕਰੇ, ਅਤੇ ਜਿਸਦਾ ਚਿੱਤ ਨਾ ਕਰੇ ਉਹ ਕਰੇ। ਇਹ ਬਚਨਾਂ ਦੇ ਨਾਲ ਹੀ ਸੰਤ ਜੀ ਮਹਾਰਾਜ ਨੇ ਇਸ਼ਾਰਾ ਕੀਤਾ ਕਿ ਸੁਣਿਆ ਹੈ ਅੰਗਰੇਜ਼ਾਂ ਦਾ ਦੇਸ਼ ਅਮਰੀਕਾ ਦੇ ਰਾਹ ਵਿੱਚ ਆਉਂਦਾ ਹੈ। ਸੰਤ ਜੀ ਬੰਬਈ ਤੋਂ ਅਗਸਤ ਦੇ ਮਹੀਨੇ ਸਮੁੰਦਰੀ ਜਹਾਜ਼ ਚੜ੍ਹੇ, ਜੋ ਅਦਨ ਹੁੰਦਾ ਨਹਿਰ ਸੁਏਜ਼ ਵਿੱਚੋਂ ਲੰਘਦਾ ਅਲੈਗਜ਼ੈਂਡਰੀਆ ਹੁੰਦਾ, 15ਵੇਂ ਦਿਨ ਮਾਰਸਲੇਜ਼ ਫਰਾਂਸ ਆ ਗਿਆ, ਜਿੱਥੋਂ ਆਪ ਰੇਲ ਰਾਹੀਂ ਸਫ਼ਰ ਕਰਦੇ ਫਰਾਂਸ ਦੇ ਕੰਢੇ ਤੋਂ ਬੋਟ ਰਾਹੀਂ ਲੰਡਨ ਆ ਗਏ। ਲੰਡਨ ਦੇ ਬਾਹਰਲੇ ਹਿੱਸੇ ਹਾਈ ਗੇਟ ਵਿੱਚ ਮਿਸਿਜ਼ ਹਿੱਲ ਦੇ ਘਰ ਵਿੱਚ ਕਿਰਾਏ 'ਤੇ ਕਮਰੇ ਲੈ ਕੇ ਰਹਿਣ ਲੱਗ ਪਏ। ਆਪ ਦੀ ਸੁਪਤਨੀ ਬਿਸ਼ਨ ਕੌਰ ਜੀ ਅਤੇ ਕਾਕੇ ਮੁਕੰਦ ਸਿੰਘ ਅਤੇ ਹਰੀ ਸਿੰਘ ਨਾਲ ਸਨ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛੋਟੀ ਬੀੜ ਵੀ ਆਪ ਨਾਲ ਹੀ ਲੈ ਗਏ ਸੀ। ਇੰਗਲੈਂਡ ਰਹਿੰਦਿਆਂ ਆਪ ਨੇ ਹੋਰ ਸਿੱਖ ਵਿਦਿਆਰਥੀਆਂ ਨੂੰ ਪ੍ਰੇਰ ਕੇ ਹਫ਼ਤਾਵਾਰੀ ਦੀਵਾਨ ਲਗਾਉਣਾ, ਸਭ ਨੂੰ ਪੱਕਿਆਂ ਰਹਿ ਕੇ ਕੇਸਾਂ ਦੀ ਹਰ ਤਰ੍ਹਾਂ ਸੰਭਾਲ ਲਈ ਜ਼ੋਰ ਦੇਣਾ, ਇੱਥੋਂ ਦੀ ਪੜ੍ਹਾਈ ਖਤਮ ਕਰ ਲਈ, ਇੱਥੇ ਆਪ ਨੇ ਸਤਸੰਗ ਕਾਇਮ ਕੀਤਾ। ਇਸ ਦੇਸ਼ ਤੋਂ ਆਪ ਨਿਊਯਾਰਕ ਅਮਰੀਕਾ ਇਕੱਲੇ ਗਏ, ਜਾ ਕੇ ਪੜ੍ਹਾਈ ਸ਼ੁਰੂ ਕੀਤੀ ਅਤੇ ਉੱਥੇ ਲੈਕਚਰ ਹੋਏ, ਜੋ ਅਮਰੀਕਾ ਅਤੇ ਕੈਨੇਡਾ ਦੇ ਬਹੁਤ ਅਖਬਾਰਾਂ ਵਿੱਚ ਛਪਣ ਲੱਗ ਪਏ। ਪਰਿਵਾਰ ਆਪ ਜੀ ਦਾ ਆਪ ਪਾਸ ਪੁੱਜ ਗਿਆ। ਕੈਨੇਡਾ ਵਿੱਚ ਵੱਸ ਰਹੇ ਸਿੱਖਾਂ ਵੱਲੋਂ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰੀ ਦਾ ਸੱਦਾ ਪੱਤਰ ਅਤੇ ਕਿਰਾਇਆ ਆਉਣ ਪਰ ਆਪ ਵੈਨਕੂਵਰ ਪੁੱਜੇ। ਵੈਨਕੂਵਰ ਦੀਵਾਨ ਸਜਦੇ ਗੁਰਦੁਆਰਾ ਪਹਿਲੋਂ ਹੀ ਭਾਈ ਵਰਿਆਮ ਸਿੰਘ ਜੀ ਅਤੇ ਭਾਈ ਭਾਗ ਸਿੰਘ ਦੇ ਉੱਦਮ ਨਾਲ ਕਾਇਮ ਹੋ ਚੁੱਕਾ ਸੀ। ਆਪ ਕੁਛ ਚਿਰ ਇਸ ਇਲਾਕੇ ਵਿੱਚ ਰਹਿ ਕੇ ਸਿੱਖਾਂ ਨੂੰ ਮਿਲਦੇ ਅਤੇ ਉਪਦੇਸ਼ ਦਿੰਦੇ ਰਹੇ। ਛੁੱਟੀ ਮੁੱਕ ਜਾਣ ਪਰ ਆਪ ਛੋਟੇ ਕਾਕੇ ਹਰੀ ਸਿੰਘ ਨਾਲ ਵਾਪਸ ਨਿਊਯਾਰਕ ਆ ਕੇ ਪੜ੍ਹਨ ਲੱਗ ਪਏ। ਨਿਊਯਾਰਕ ਵਿੱਚ ਬਹੁਤ ਸਾਰੇ ਅਮਰੀਕਨ ਆਪ ਦੇ ਸਤਸੰਗੀ ਬਣ ਚੁੱਕੇ ਸਨ। ਫਿਰ ਉਹਨਾਂ ਵਿੱਚ ਸਤਸੰਗ ਹਫ਼ਤਾਵਾਰੀ ਹੋਣ ਲੱਗ ਪਿਆ। ਭਾਈ ਹਿੰਮਤ ਦਾਸ ਦੇ ਬੇਨਤੀ ਕਰਨ ਪਰ ਉਸਦੀ ਮਾਲੀ ਇਮਦਾਦ ਕਰਨ ਲਈ ਫਿਰ ਆਪ ਕੈਨੇਡਾ ਗਏ ਤਾਂ ਕਿ ਉਸਦੀ ਸੋਨੇ ਦੀ ਕਾਨ ਫੇਲ ਨਾ ਹੋ ਜਾਵੇ, ਸੋਨੇ ਦੀ ਮਾਈਨ ਫੇਲ ਨਾ ਹੋ ਜਾਵੇ। ਇਸ ਕਰਕੇ ਆਪ ਕੈਨੇਡਾ ਗਏ। ਇੱਧਰ ਕੈਨੇਡੀਅਨ ਸਰਕਾਰ ਸਿੱਖਾਂ ਨੂੰ ਇਸ ਦੇਸ਼ ਵਿੱਚੋਂ ਕੱਢ ਦੇਣ ਲਈ ਰੁੱਝੀ ਹੋਈ ਸੀ। ਪਹਿਲਾਂ ਤਾਂ ਪ੍ਰੈਸ ਵਿੱਚ ਬਦਨਾਮ ਕਰ ਰਹੇ ਸਨ, ਇਹ ਗੰਦੇ ਰਹਿੰਦੇ ਹਨ, ਜੋ ਕਮਾਉਂਦੇ ਹਨ ਮੰਦੇ ਕੰਮਾਂ 'ਤੇ ਖਰਚ ਕਰ ਦਿੰਦੇ ਹਨ, ਇਹਨਾਂ ਨੂੰ ਹਾਂਡੂਰਾਸ ਜ਼ਜ਼ੀਰੇ ਵਿੱਚ ਭੇਡਾਂ ਵਾਂਗੂ ਜਹਾਜ਼ ਵਿੱਚ ਭਰ ਕੇ ਲਿਜਾਣ ਦੀ ਸਕੀਮ ਬਣ ਚੁੱਕੀ ਸੀ। ਮੈਂ ਫਿਰ ਪੜ੍ਹਦਾ ਹਾਂ ਜੀ, ਕੈਨੇਡਾ ਦੇ ਸਿੱਖਾਂ ਨੂੰ ਹਾਂਡੂਰਾਸ ਜ਼ਜ਼ੀਰੇ ਵਿੱਚ ਭੇਡਾਂ ਵਾਂਗੂ ਜਹਾਜ਼ ਵਿੱਚ ਭਰ ਕੇ ਲਿਜਾਣ ਦੀ ਸਕੀਮ ਬਣ ਚੁੱਕੀ ਸੀ। ਓਟਵਾ ਤੋਂ ਸਰਕਾਰ ਵੱਲੋਂ ਕਮਿਸ਼ਨਰ ਆ ਕੇ ਸਿੱਖਾਂ ਵਿੱਚੋਂ ਦੋ ਭਾਈ ਸਤਨਾਗਰ ਸਿੰਘ ਜੀ ਅਤੇ ਭਾਈ ਸ਼ਾਮ ਸਿੰਘ ਜੀ ਡੋਗਰਾ ਨੂੰ ਹਾਂਡੂਰਸ ਵਿਖਾਉਣ ਵਾਸਤੇ ਲੈ ਗਿਆ ਸੀ ਤਾਂ ਕਿ ਉਹਨਾਂ ਨੂੰ ਲਾਲਚ ਆਦਿ ਨਾਲ ਦਬਾਅ ਪਾ ਕੇ ਰਿਪੋਰਟ ਚੰਗੀ ਤਰ੍ਹਾਂ ਲੈਣ। ਪਰ ਸੰਤ ਜੀ ਜਦੋਂ ਨਿਊਯਾਰਕ ਅਮਰੀਕਾ ਤੋਂ ਵੈਨਕੂਵਰ ਕੈਨੇਡਾ ਹੁਣ ਆ ਹੀ ਰਹੇ ਸਨ ਤਾਂ ਆਪ ਨੂੰ ਰਸਤੇ ਵਿੱਚ ਵਿਨੀਪੇਗ ਸਟੇਸ਼ਨ ਤੇ ਇੱਕ ਕੈਨੇਡੀਅਨ ਗੋਰੇ ਨੇ, ਜੋ ਸਦਾ ਅਖਬਾਰਾਂ ਵਿੱਚ ਸਿੱਖਾਂ ਦੀ ਖਿਲਾਫ ਛਪਦੀਆਂ ਖਬਰਾਂ ਪੜ੍ਹਦਾ ਰਹਿੰਦਾ ਸੀ, ਕਿਹਾ, ਮਿਸਟਰ ਸਿੰਘ, ਬ੍ਰਿਟਿਸ਼ ਕੋਲੰਬੀਆ ਵਿੱਚ ਵਸ ਰਹੇ ਹਜ਼ਾਰਾਂ ਸਿੱਖਾਂ ਨੂੰ ਸਰਕਾਰ ਇੱਥੋਂ ਕੱਢ ਕੇ ਹੰਡੂਰਸ ਸੁੱਟੇਗੀ, ਜੋ ਮਾੜੀ ਥਾਂ ਹੈ। ਯੈਲੋ ਫੀਵਰ ਉੱਥੇ ਬਹੁਤ ਹੁੰਦਾ ਹੈ, ਗਰੀਬੀ ਹੈ, ਰੁਜ਼ਗਾਰ ਵੀ ਘੱਟ ਹਨ। ਤੇਰੇ ਭਰਾ ਸਾਰੀ ਉਮਰ ਮਿਹਨਤ ਕਰਕੇ ਆਪਣੇ ਦੇਸ਼ ਮੁੜਨ ਜੋਗਾ ਕਿਰਾਇਆ ਵੀ ਨਹੀਂ ਬਣਾ ਸਕਣਗੇ। ਇਹ ਅੰਗਰੇਜ਼ ਨੇ ਭਾਈ ਸੰਤ ਜੀ ਮਹਾਰਾਜ ਨੂੰ, ਸੰਤ ਤੇਜਾ ਸਿੰਘ ਹੋਰਾਂ ਨੂੰ ਦੱਸਿਆ। ਸੰਤ ਜੀ ਕਾਫ਼ੀ ਘਬਰਾਏ, ਪਰ ਵੈਨਕੂਵਰ ਅਚਾਨਕ ਆ ਪੁੱਜੇ। ਸੰਗਤ ਹੈਰਾਨ ਤਾਂ ਹੋਈ, ਪਰ ਖੁਸ਼ੀ ਬਹੁਤ ਕਿ ਕਰਤਾਰ ਨੇ ਆਪ ਜੀ ਨੂੰ ਸਮੇਂ ਸਿਰ ਭੇਜ ਦਿੱਤਾ ਹੈ। ਦੀਵਾਨ ਸਜੇ ਆਪ ਜੀ ਨੇ ਸੰਗਤ ਨੂੰ ਪ੍ਰੇਰ ਕੇ ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਰਜਿਸਟਰ ਕਰਵਾ ਦਿੱਤੀ। ਦੀਵਾਨ ਸਜੇ ਆਪ ਜੀ ਨੇ ਸੰਗਤ ਨੂੰ ਪ੍ਰੇਰ ਕੇ ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਰਜਿਸਟਰ ਕਰਵਾ ਦਿੱਤੀ। 250 ਏਕੜ ਜ਼ਮੀਨ ਈਗਲ ਹਾਰਬਰ ਅਤੇ ਗੁਰੂ ਨਾਨਕ ਨਗਰ ਵਸਾਉਣ ਵਾਸਤੇ ਖਰੀਦ ਦਿੱਤੀ। $10,000 ਜਮ੍ਹਾਂ ਕਰਾ ਦਿੱਤੇ, ਕੁੱਲ ਸੌਦਾ $25,000 ਤੋਂ ਕੀਤਾ। ਨਾਲ ਹੀ ਆਪ ਨੇ ਚੰਗੇ ਭਰੇ ਹੋਏ ਹਾਲਾਂ ਵਿੱਚ ਤਿੰਨ ਲੈਕਚਰ ਕੀਤੇ ਜੋ ਸਾਰੇ ਪ੍ਰੈਸ ਨੇ ਛਾਪੇ। ਸਿੱਖ ਧਰਮ ਇੱਕ ਸੰਪੂਰਨ ਧਰਮ ਹੈ, ਇਸਦਾ ਮੋਟਾ ਅਸੂਲ ਬ੍ਰਦਰਹੁੱਡ ਆਫ ਮੈਨ ਐਂਡ ਫਾਦਰਹੁੱਡ ਹੈ। ਵਾਹਿਗੁਰੂ ਦੀ ਭਗਤੀ ਅਤੇ ਸਭ ਮਨੁੱਖ ਮਾਤਰ ਨਾਲ ਪ੍ਰੇਮ ਕਰਨਾ ਹੈ। ਸਿੱਖ ਚੰਗਾ ਮਿਹਨਤੀ, ਜ਼ਫਾਕਸ਼ ਅਤੇ ਭਰੋਸੇ ਵਾਲਾ ਇਨਸਾਨ ਹੈ। ਸਿੱਖਾਂ ਦੀ ਇਸ ਦੇਸ਼ ਵਿੱਚ ਪੋਜੀਸ਼ਨ ਹੈ। 10,000 ਸਾਡੀ ਵਸੋਂ ਹੋ ਚੁੱਕੀ ਹੈ। ਸ਼ਾਨਦਾਰ ਗੁਰਦੁਆਰਾ ਵੈਨਕੂਵਰ ਵਿੱਚ ਹੈ, ਜਿੱਥੇ ਹਰ ਰੋਜ਼ ਅਤੇ ਖਾਸ ਕਰਕੇ ਹਰ ਐਤਵਾਰ ਸਤਸੰਗ ਭਗਤੀ ਹੁੰਦੀ ਹੈ। ਇਹਨਾਂ ਨੇ ਮਾਈਨਿੰਗ ਕੰਪਨੀ ਬਣਾ ਕੇ ਰਜਿਸਟਰ ਕਰਵਾ ਲਈ ਹੈ, ਨਗਰ ਵਧਾਉਣ ਲਈ 250 ਏਕੜ ਜ਼ਮੀਨ ਖਰੀਦ ਲਈ ਹੈ ਅਤੇ $15,800 ਖਰਚ ਕੇ ਜੈਕਸਨ ਵਿਲ ਕੈਲੀਫੋਰਨੀਆ ਵਿਖੇ ਇੱਕ ਸੋਨੇ ਦੀ ਕਾਨ ਗੋਲਡ ਮਾਈਨ ਦੇ 2.5 ਲੱਖ ਦੇ ਹਿੱਸੇ ਖਰੀਦਣ ਲਈ ਭੇਜ ਚੁੱਕੇ ਹਨ। ਇਹਨਾਂ ਲੈਕਚਰਾਂ ਦੀ ਧਾਕ ਪੈ ਗਈ, ਬਹੁਤ ਸਾਰੇ ਲੋਕ ਸਿੱਖਾਂ ਦੇ ਹੱਕ ਵਿੱਚ ਹੋ ਗਏ। ਇਸ ਤਰੀਕੇ ਨਾਲ ਮੀਡੀਆ ਵਿੱਚ ਸਿੱਖਾਂ ਦੀ ਦਿਨੋ ਦਿਨ ਤਰੱਕੀ ਦੇ ਬਾਰੇ ਸੰਤ ਜੀ ਮਹਾਰਾਜ ਨੇ ਲਿਖਿਆ। ਤਾਰੀਖ ਮੁਕਰਰ ਕਰਕੇ ਵੱਡੇ ਇਕੱਠ ਵਿੱਚ 5,000 ਦੀ ਹਾਜ਼ਰੀ ਵਿੱਚ ਸੰਗਤ ਨੇ ਫੈਸਲਾ ਕੀਤਾ ਕਿ ਕਿਸੇ ਹਾਲਤ ਵਿੱਚ ਵੀ ਹੰਡੂਰਸ ਜਾਂ ਕਿਸੇ ਹੋਰ ਥਾਂ ਨਹੀਂ ਜਾਵਾਂਗੇ। ਇੱਥੇ ਹੀ ਗੁਰੂ ਸਾਹਿਬਾਨ ਦਾ ਨਿਸ਼ਾਨ ਕਾਇਮ ਹੋ ਚੁੱਕਾ ਹੈ, ਇੱਥੇ ਹੀ ਟਿਕਾਂਗੇ। ਸਰਕਾਰ ਵੱਲੋਂ ਇਸ ਦੇਸ਼ ਵਿੱਚ ਇੱਕ ਖੇਮ ਸਿੰਘ ਬੇਦੀ CID ਦਾ ਕੰਮ ਕਰਨ ਆਇਆ ਹੋਇਆ ਸੀ। ਉਹ ਹਰ ਤਰ੍ਹਾਂ ਸਿੱਖਾਂ ਨੂੰ ਪੁੱਠੇ ਪਾਸੇ ਲਾਉਣ ਦਾ ਯਤਨ ਕਰਦਾ। ਨਿਊਯਾਰਕ ਤੋਂ ਸੰਤ ਜੀ ਨੂੰ ਆਪ ਦੀ ਸੁਪਤਨੀ ਦੇ ਸਖ਼ਤ ਬਿਮਾਰ ਹੋ ਜਾਣ ਦੀ ਤਾਰ ਆਈ। ਸੰਗਤਾਂ ਨੇ ਹੁਕਮ ਕੀਤਾ ਕਿ ਆਪ ਦਾ ਸਮਾਂ ਇੱਥੇ ਕਾਫ਼ੀ ਲੰਘਣਾ ਹੈ, ਉਹਨਾਂ ਨੂੰ ਇੱਥੇ ਹੀ ਬੁਲਾ ਲੈਂਦੇ ਹਾਂ। ਆਖਿਰ ਉਹ ਵੀ ਕੈਨੇਡਾ ਲਈ ਤੁਰ ਪਏ। ਸੰਤ ਜੀ ਅੱਗੋਂ ਸੁਮਾਸ ਜੰਕਸ਼ਨ ਸਟੇਸ਼ਨ ਤੋਂ ਲੈਣ ਚਲੇ ਗਏ, ਜਿੱਥੋਂ ਅਮਰੀਕਾ ਤੋਂ ਕੈਨੇਡਾ ਵੱਲ ਰੇਲ ਬਦਲਣੀ ਪੈਂਦੀ ਸੀ। ਰਾਤ ਆਪ ਹੋਟਲ ਵਿੱਚ ਰਹੇ, ਘਬਰਾਹਟ ਬਹੁਤ ਸੀ ਕਿ ਪਾਸਪੋਰਟ ਉਹਨਾਂ ਦਾ ਕੈਨੇਡਾ ਦਾ ਨਹੀਂ ਅਮਰੀਕਾ ਤੱਕ ਦਾ ਹੈ, ਨਾਲੇ ਕੈਨੇਡਾ ਵਿੱਚ ਵਸ ਰਹੇ ਭਰਾਵਾਂ ਦੀ ਭਾਰੀ ਭੀੜ ਕਿਵੇਂ ਦੂਰ ਹੋਵੇਗੀ। ਰਾਤ ਨੂੰ ਚਮਤਕਾਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਹੋਏ। ਰਾਤ ਨੂੰ ਚਮਤਕਾਰ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਹੋਏ। ਆਪ ਨੇ ਫਰਮਾਇਆ, ਬੱਚਾ ਘਬਰਾ ਨਹੀਂ, ਇਹਨਾਂ ਦਾ ਹੰਕਾਰ ਜਰਮਨ ਕੋਲੋਂ ਤੋੜਵਾਵਾਂਗੇ। ਇਹ ਪ੍ਰਕਾਸ਼ ਰੋਮ ਰੋਮ ਵਿੱਚ ਵੱਧ ਗਿਆ। 4 ਵਜੇ ਹਨੇਰੇ ਸਖ਼ਤ ਸਰਦੀ ਦੀ ਰਾਤ ਵਿੱਚ ਗੱਡੀ ਬਦਲਣੀ ਸੀ। ਆਪ ਨੇ 3 ਟਿਕਟ ਵੈਨਕੂਵਰ ਦੇ ਖਰੀਦ ਲਏ ਅਤੇ ਮੂੰਹ ਹਨੇਰੇ ਜਦੋਂ ਸਖ਼ਤ ਸਰਦੀ ਨਾਲ ਅਫਸਰ ਮੂੰਹ ਵਲੇਟੀ ਬੈਠਾ ਉਂਗਲਾ ਰਿਹਾ ਸੀ, ਆਪ ਆਪਣੀਆਂ ਸਵਾਰੀਆਂ ਨੂੰ ਅਮਰੀਕਾ ਵਾਲੀ ਗੱਡੀ ਤੋਂ ਉਤਾਰ ਕੇ ਵੈਨਕੂਵਰ ਵਾਲੀ ਰੇਲ ਵਿੱਚ ਆ ਬੈਠੇ, ਜੋ ਵਕਤ ਸਿਰ ਚੱਲ ਪਈ। ਇਹ 6 ਦਿਨ ਰਾਤ ਦਾ ਲੰਮੇਰਾ ਸਫ਼ਰ ਹੁੰਦਾ ਸੀ। ਇਸ ਤਰ੍ਹਾਂ ਪਰਿਵਾਰ ਵੀ ਆਪ ਦਾ ਕੈਨੇਡਾ ਪੁੱਜ ਗਿਆ। ਆਪ ਨੇ ਪੈਸੀਫਿਕ ਕੋਰਟਸ ਖਾਲਸਾ ਦੀਵਾਨ ਵੈਨਕੂਵਰ ਕਾਇਮ ਕਰਵਾ ਕੇ ਇਹ ਰਜਿਸਟਰ ਕਰਵਾ ਦਿੱਤਾ ਤਾਂ ਕਿ ਸਿੱਖੀ ਪ੍ਰਚਾਰ ਵਧੇ ਅਤੇ ਸਭ ਸਿੱਖ ਪੱਕੇ ਪੈਰਾਂ ਪਰ ਵਸਦੇ ਰਹਿਣ। ਕੈਨੇਡਾ ਸਰਕਾਰ ਆਪ ਦੇ ਲੈਕਚਰਾਂ ਦਾ ਸਾਰੇ ਦੇਸ਼ 'ਤੇ ਅਸਰ ਪੈ ਜਾਣ ਨਾਲ ਘਬਰਾ ਗਈ। ਕਮਿਸ਼ਨਰ ਸਿੱਧਾ ਆਟਵਾ ਚਲਾ ਗਿਆ ਅਤੇ ਉਹ ਦੋਨੋਂ ਭਾਰਤੀ ਪਿੱਛੋਂ ਵੈਨਕੂਵਰ ਪੁੱਜੇ ਤਾਂ ਉਹਨਾਂ ਪਾਸੋਂ ਸੱਚੀ ਸੱਚੀ ਗੱਲ ਸਭ ਨੂੰ ਪਤਾ ਲੱਗ ਗਈ। ਦੀਵਾਨ ਅਗਲੇ ਦਿਨ ਹਫ਼ਤਾਵਾਰੀ ਸੀ, ਉਹਨਾਂ ਨੇ ਸਾਰੀ ਗੱਲ ਆਖ ਸੁਣਾਈ ਤਾਂ ਸੰਗਤ ਨੇ ਫਿਰ ਜੈਕਾਰੇ ਨਾਲ ਕੈਨੇਡਾ ਵਿੱਚ ਹਰ ਹਾਲਤ ਵਿੱਚ ਟਿਕੇ ਰਹਿਣ ਦਾ ਮਤਾ ਪਾਸ ਕਰ ਦਿੱਤਾ, ਜੋ ਅਖ਼ਬਾਰਾਂ ਵਿੱਚ ਛਪ ਗਿਆ ਕਿ ਹਾਂਡੂਰਸ ਕਿਸੇ ਹਾਲਤ ਵਿੱਚ ਵੀ ਨਹੀਂ ਜਾਣਾ। ਕਮਿਸ਼ਨਰ ਨੇ ਅਖ਼ਬਾਰਾਂ ਵਿੱਚ ਪੜ੍ਹ ਕੇ ਵੈਨਕੂਵਰ ਸਿੱਖ ਗੁਰਦੁਆਰੇ ਨੂੰ ਲਿਖ ਭੇਜਿਆ, ਜੋ ਭਾਰਤੀਆਂ ਨੇ ਰਿਪੋਰਟ ਸੁਣਾਈ ਹੈ ਉਹ ਠੀਕ ਹੈ, ਮੈਂ ਆਪ ਆ ਕੇ ਅਸਲੀ ਹਾਲਤ ਸੁਣਾਵਾਂਗਾ। ਸੰਗਤ ਵੱਲੋਂ ਚਿੱਠੀ ਚਲੀ ਗਈ, ਫਲਾਣੇ ਦਿਨ ਦਾ ਇਕੱਠ ਰੱਖ ਲਿਆ ਹੈ, ਤੁਸੀਂ ਆ ਕੇ ਖੁਸ਼ੀ ਨਾਲ ਸੁਣਾਓ। ਮਿੱਥੇ ਦਿਨ ਉਹ ਇੱਕ ਪਾਦਰੀ ਅਤੇ ਪੁਲਿਸ ਅਫਸਰਾਂ ਨਾਲ ਗੁਰਦੁਆਰੇ ਆਇਆ। ਦੀਵਾਨ ਉੱਪਰਲੀ ਛੱਤੇ ਲੱਗਾ ਹੋਇਆ ਸੀ, ਸੇਵਾਦਾਰ ਨੀਚੇ ਖੜਾ ਸੀ। ਉਸਨੇ ਬੇਨਤੀ ਕੀਤੀ, ਜੂਤੇ ਖੋਲ੍ਹ ਕੇ ਉੱਪਰ ਚਲੇ ਆਓ, ਉੱਪਰ ਚਲੇ ਜਾਓ। ਉਹ ਤਾਂ ਤਿਆਰ ਹੋ ਗਿਆ, ਪਰ ਪਾਦਰੀ ਨੇ ਰੋਕ ਦਿੱਤਾ। ਉਸ ਕਹਿਲਾ ਭੇਜਿਆ ਕਿ ਸਭ ਸਿੱਖ ਨੀਚੇ ਚਲੇ ਆਉਣ। ਸੰਗਤ ਸੋਚ ਹੀ ਰਹੀ ਸੀ ਕਿ ਸ੍ਰੀਮਤੀ ਬਿਸ਼ਨ ਕੌਰ ਜੀ, ਸੰਤ ਜੀ ਦੀ ਸੁਪਤਨੀ, ਨੇ ਗਰਜ ਕੇ ਕਿਹਾ, ਇਹ ਗੁਰੂ ਦਰਬਾਰ ਦੀ ਨਰਾਦਰੀ ਹੈ, ਉਹ ਉੱਪਰ ਆਵੇ, ਸਭ ਸਤਿਕਾਰ ਦਿਓ, ਪਰ ਥੱਲੇ ਉਸਦਾ ਹੁਕਮ ਸੁਣ ਨਹੀਂ ਜਾਣਾ ਚਾਹੀਦਾ। ਸੰਗਤ ਨੇ ਪ੍ਰਵਾਨ ਕਰਕੇ ਜੈਕਾਰਾ ਵਜਾ ਦਿੱਤਾ। ਉਹ ਥੱਲੇ ਜੈਕਾਰਾ ਸੁਣ ਕੇ ਬਿਨਾਂ ਕੁਛ ਸੁਣਾਏ ਜਲਦੀ ਨਾਲ ਡਰਦਾ ਚਲਾ ਗਿਆ। ਸਰਕਾਰ ਨੇ ਫਿਰ ਜਨਰਲ ਸਨੇਵ ਹਾਂਡੂਰਸ ਦੇ ਗਵਰਨਰ ਨੂੰ ਬੁਲਾ ਭੇਜਿਆ ਕਿ ਉਹ ਸਿੱਖਾਂ ਨੂੰ ਪ੍ਰੇਰ ਕੇ ਭਰੋਸਾ ਦਿਵਾ ਕੇ ਤਿਆਰ ਕਰ ਲਵੇ। ਉਹ ਹਿੰਦੁਸਤਾਨ ਵਿੱਚ ਰਹਿ ਚੁੱਕਾ ਸੀ, ਹਿੰਦੁਸਤਾਨੀ ਅੱਛੀ ਬੋਲ ਤੇ ਸਮਝ ਲੈਂਦਾ ਸੀ। ਉਹ ਆ ਕੇ ਵੈਨਕੂਵਰ ਹੋਟਲ ਵਿੱਚ ਠਹਿਰਿਆ ਤੇ ਸਿੱਖਾਂ ਦੇ ਘਰ ਜਾਂ ਕਾਰਖਾਨਿਆਂ ਵਿੱਚ ਜਾ ਕੇ ਪ੍ਰੇਰਦਾ ਰਿਹਾ, ਪਰ ਕੋਈ ਵੀ ਹਾਂਡੂਰਸ ਜਾਣ ਨੂੰ ਤਿਆਰ ਨਾ ਹੋਇਆ। ਉਸਨੇ ਵੈਨਕੂਵਰ ਵਰਲਡ ਅਖ਼ਬਾਰ ਵਿੱਚ ਆਪਣਾ ਬਿਆਨ ਛਪਵਾ ਦਿੱਤਾ ਕਿ ਸਿੱਖ ਲੋਕ ਚੰਗੇ ਮਿਹਨਤੀ ਬਹਾਦਰ ਮਿਲਣਸਾਰ ਕੈਨੇਡਾ ਵਿੱਚ ਇਹ ਬਹੁਤ ਚੰਗੀ ਤਰ੍ਹਾਂ ਵਸ ਚੁੱਕੇ ਹਨ, ਜਾਇਦਾਦਾਂ ਦੇ ਮਾਲਕ ਹਨ, ਅਤੇ ਜੇ ਇੱਥੋਂ ਇਹ 5-10 ਹਜ਼ਾਰ ਸਿੱਖ ਧੱਕੇ ਨਾਲ ਕੱਢ ਦਿੱਤੇ ਜਾਣਗੇ ਤਾਂ ਹਿੰਦੁਸਤਾਨ ਵਿੱਚ 50,000 ਸਿੱਖ ਫੌਜੀ ਵਿਗੜ ਜਾਣਗੇ, ਜਿਨ੍ਹਾਂ ਨੂੰ ਕਾਬੂ ਰੱਖਣ ਲਈ 2 ਲੱਖ ਗੋਰਾ ਫੌਜ ਹੋਰ ਭੇਜਣੀ ਪਵੇਗੀ। ਸੋ ਸਰਕਾਰ ਕੈਨੇਡਾ ਨੇ ਖਿਆਲ ਛੱਡ ਦਿੱਤਾ। ਆਪਣੇ 5 ਪਿਆਰਿਆਂ ਦਾ ਜੱਥਾ ਨਾਲ ਲੈ ਕੇ ਵਿਕਟੋਰੀਆ ਆ ਕੇ ਪ੍ਰਚਾਰ ਕੀਤਾ ਅਤੇ ਪ੍ਰੇਰਣਾ ਕਰਕੇ ਗੁਰਦੁਆਰਾ ਕਾਇਮ ਕਰਵਾਇਆ। ਜ਼ਮੀਨ ਖਰੀਦੀ ਗਈ ਅਤੇ ਉਗਰਾਹੀ ਕਰਾ ਦਿੱਤੀ। ਫਿਰ ਇੱਥੋਂ ਜੱਥੇ ਸਮੇਤ ਸੀਆਟਲ ਅਤੇ ਪੋਰਟਲੈਂਡ ਅਮਰੀਕਾ ਆਦਿਕ ਵੱਸ ਰਹੇ ਸਿੱਖਾਂ ਪਾਸ ਜਾ ਕੇ ਅੰਮ੍ਰਿਤ ਛਕਾਉਂਦੇ ਰਹੇ। ਸੰਤ ਤੇਜਾ ਸਿੰਘ ਜੀ, ਸੰਤ ਜੀ ਨਿਊਯਾਰਕ ਆ ਗਏ ਅਤੇ ਉੱਥੋਂ ਇੰਗਲੈਂਡ ਆ ਗਏ। ਇੱਥੇ ਗੁਰਦੁਆਰਾ ਸਾਹਿਬ ਕਾਇਮ ਕਰਨ ਦਾ ਸੰਕਲਪ ਪੂਰਾ ਕਰਨ ਲਈ ਉੱਦਮ ਫਿਰ ਜਾਰੀ ਕੀਤਾ। ਮਕਾਨ ਅੱਛਾ ਲੈ ਕੇ ਹਫ਼ਤਾਵਾਰੀ ਸਤਸੰਗ ਸ਼ੁਰੂ ਕੀਤੇ, ਸਧਾਰਨ ਪਾਠ ਰੱਖ ਦਿੱਤਾ। ਥੋੜ੍ਹੇ ਦਿਨ ਹੀ ਹੋਏ ਸਨ ਕਿ ਆਪ ਨੂੰ ਵੈਨਕੂਵਰ ਤੋਂ ਜ਼ਰੂਰੀ ਚਿੱਠੀ ਅਤੇ ਕਿਰਾਇਆ ਪੁੱਜਾ ਕਿ ਆਪ ਫੌਰਨ ਫਿਰ ਦਰਸ਼ਨ ਦਿਓ। ਆਪ ਪਰਿਵਾਰ ਨੂੰ ਉੱਥੇ ਛੱਡ ਕੇ ਜਹਾਜ਼ ਰਾਹੀਂ ਨਿਊਯਾਰਕ ਉਤਰੇ ਅਤੇ ਅੱਗੋਂ ਰੇਲ ਰਾਹੀਂ ਵੈਨਕੂਵਰ ਆਉਂਦੇ ਹੋਏ ਰਸਤੇ ਵਿੱਚ ਅਮਰੀਕਾ ਦੀ ਪ੍ਰਸਿੱਧ ਯੂਨੀਵਰਸਿਟੀ ਸ਼ਿਕਾਗੋ ਵਿੱਚ ਪ੍ਰਸਿੱਧ ਪਾਦਰੀ ਨੂੰ ਮਿਲੇ। ਉਸਦੇ ਨਾਲ ਪਰਸਪਰ ਵਿਚਾਰ ਅਤੇ ਬਰਲਿਨ ਜਰਮਨੀ ਵਿੱਚ ਹੋਣ ਵਾਲੀ ਸਰਬ ਧਰਮ ਸੰਮੇਲਨ ਦੀ ਖਬਰ ਮਿਲੀ, ਬਲਕਿ ਸੱਦਾ ਮਿਲਿਆ। ਵੈਨਕੂਵਰ ਸਿੱਖ ਸੁਖੀ ਵਸਣ ਲੱਗ ਪਏ ਸਨ, ਪਰ ਸਰਕਾਰੀ ਏਜੰਟਾਂ ਨੇ ਇਹਨਾਂ ਵਿੱਚ ਫੁੱਟ ਪਵਾਉਣੀ ਸ਼ੁਰੂ ਕਰ ਦਿੱਤੀ ਹੋਈ ਸੀ। ਸੁਖੀ ਹੋਣ ਕਰਕੇ ਧੜੇ ਬਣ ਰਹੇ ਸਨ। ਸਾਰੇ ਕੈਨੇਡਾ ਵਿੱਚ ਇਹ ਅਫਵਾਹ ਫੈਲਾਈ ਗਈ ਕਿ ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਦੇ ਹਿਸਾਬ ਵਿੱਚ ਬਹੁਤ ਗਬਨ ਹੈ, ਇਹ ਪ੍ਰੋਫੈਸਰ ਤੇਜਾ ਸਿੰਘ ਦੀ ਸਾਰੀ ਕਾਰਸਤਾਨੀ ਹੈ। ਅੰਗਰੇਜ਼ ਐਡੀਟਰ ਨੇ ਰਿਪੋਰਟ ਹਿਸਾਬ ਚੈੱਕ ਕਰਕੇ ਐਸੀ ਬਣਾਈ ਸੀ। ਵੈਸੇ ਤਾਂ ਤੇਜਾ ਸਿੰਘ ਨੂੰ ਸਰਕਾਰ ਕੋਈ ਨੁਕਸਾਨ ਨਹੀਂ ਪਹੁੰਚਾ ਸਕੀ। ਇਸ ਤਰ੍ਹਾਂ ਦੀ ਕੁੜੱਕੀ ਵਿੱਚ ਫਸਾਇਆ ਜਾਵੇ, ਆਪ ਦੇ ਪੁੱਜਣ ਪਰ ਸਭ ਸੱਜਣ ਇਕੱਠੇ ਹੋਏ। ਪ੍ਰਧਾਨ ਸਰਦਾਰ ਭਾਗ ਸਿੰਘ ਜੀ ਪਹਿਲਾਂ ਤੋਂ ਹੀ ਕਹਿ ਰਹੇ ਸਨ ਕਿ ਸਰਦਾਰ ਰਾਜਾ ਸਿੰਘ ਜੀ ਸੰਤ ਜੀ ਨਾਲ 1.5 ਸਾਲ ਤੋਂ ਕੰਮ ਕਰਦਿਆਂ ਉਹਨਾਂ ਦੀ ਬਹੁਤ ਤਾਰੀਫ ਕਰਦਾ ਸੀ, ਹੁਣ ਉਸਦੇ ਪਿੱਛੋਂ ਉਹਨਾਂ ਨੂੰ ਚੋਰ ਕਹਿੰਦਾ ਹੈ। ਜਦ ਤੱਕ ਆ ਨਹੀਂ ਜਾਂਦੇ ਇਹ ਰਿਪੋਰਟ ਅਸੀਂ ਪ੍ਰਵਾਨ ਨਹੀਂ ਕਰਨੀ। ਆਡੀਟਰ ਵਿੱਚ ਬੈਠਾ ਬੈਠਾ ਕੁਛ ਚਲਾਕੀ ਦੀਆਂ ਗੱਲਾਂ ਕਰਨੋਂ ਸੰਤ ਜੀ ਨੇ ਰੋਕ ਦਿੱਤਾ। ਤੂੰ ਆਪਣਾ ਕੰਮ ਕਰ ਚੁੱਕਾ ਹੈ, ਇਹ ਸਾਡੀ ਸਾਰੀ ਕੌਮ ਦਾ ਮਾਮਲਾ ਹੈ, ਅਸੀਂ ਬੈਠੇ ਹਾਂ, ਪੂਰੀ ਵਿਚਾਰ ਕਰਾਂਗੇ। ਹਿਸਾਬ ਸਾਰਾ 2 ਥਾਂ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਵੱਖ ਵੱਖ ਫਿਰ ਲਿਖਿਆ ਗਿਆ। ਜਦੋਂ ਟੋਟਲ ਆਮਦਨ ਖਰਚ ਵੇਖੇ ਸਮਝੇ ਗਏ, ਤਦ $25 ਸੰਤ ਜੀ ਦੇ ਮਾਈਨਿੰਗ ਪਾਸੋਂ ਲੈਣੇ ਨਿਕਲੇ। ਸਰਦਾਰ ਰਾਜਾ ਸਿੰਘ ਸ਼ਰਮਸ਼ਾਰ ਹੋਇਆ। ਸੰਤ ਜੀ ਸੰਗਤ ਨੂੰ ਬੇਨਤੀ ਕਰ ਆਏ ਕਿ ਰਲ ਕੇ ਰਹੋ, ਫੁੱਟ ਤੁਹਾਡੇ ਵਿੱਚ ਪਾਈ ਅਤੇ ਵਧਾਈ ਜਾਵੇਗੀ, ਜਿਸ ਨਾਲ ਤੁਸੀਂ ਕਮਜ਼ੋਰ ਹੋ ਜਾਵੋਗੇ। ਪਰ ਸਿੱਖਾਂ ਨੇ ਜਲਦੀ ਹੀ ਉਹ ਮਾਈਨਿੰਗ ਕੰਪਨੀ ਵੀ ਵੇਚ ਵੱਟ ਖਾਧੀ। ਸੋਨੇ ਦੀ ਕਾਨ ਕਾਮਯਾਬ ਹੋ ਗਈ ਸੀ, ਪਰ ਉਸ ਵਿੱਚ ਭੇਜੀ ਰਕਮ ਮੰਗਵਾ ਲਈ ਤੇ ਉਸਦੇ ਹਿੱਸੇ ਵੀ ਵੇਚ ਦਿੱਤੇ। ਨਾਲ ਹੀ ਉਹ 250 ਏਕੜ ਜ਼ਮੀਨ ਵੀ ਆਖਰੇ ਵੇਚ ਦਿੱਤੀ ਗਈ, ਜੋ ਕਰੋੜਾਂ ਰੁਪਏ ਦੀ ਹੋ ਜਾਣੀ ਸੀ। ਸੰਤ ਜੀ ਸੁਰਖੁਰੀ ਹੋ ਕੇ ਫਿਰ ਲੰਡਨ ਆ ਗਏ ਤੇ ਜਰਮਨੀ ਬਰਲਿਨ ਵਿੱਚ ਹੋਣ ਵਾਲੇ ਸਰਵਧਰਮ ਸੰਮੇਲਨ ਵਿੱਚ ਆ ਗਏ। ਕਈ ਦੇਸ਼ਾਂ ਅਤੇ ਧਰਮਾਂ ਦੇ ਡੈਲੀਗੇਟ ਆਏ ਹੋਏ ਸਨ। ਆਪ ਜੀ ਦੀ ਸਪੀਚ ਅਤੇ ਲੇਖ ਸਿੱਖ ਧਰਮ ਬਾਰੇ ਬਹੁਤ ਸਲਾਹਿਆ ਗਿਆ। ਆਪ ਜੀ ਦੇ ਇਹ ਅੱਖਰ ਸਭ ਅਖਬਾਰਾਂ ਨੇ ਛਾਪੇ। ਸਭ ਮਨੁੱਖ ਮਾਤਰ ਵਿੱਚ ਇੱਕੋ ਰੱਬ ਦੀ ਜੋਤ ਹੈ। ਹਰ ਰੰਗ, ਹਰ ਮਜ਼ਹਬ, ਹਰ ਨਸਲ, ਹਰ ਜਾਤ ਅਤੇ ਸਰੀਰਾਂ ਦੀ ਇੱਕੋ ਮਿੱਟੀ ਦੀ ਬਨਾਵਟ ਹੈ। ਖੁਦਗਰਜੀ ਕਰਕੇ ਰੱਬ ਵਿਸਰਿਆ ਹੋਇਆ ਹੈ। ਸਿੱਖ ਧਰਮ ਉੱਚਾ ਸੁੱਚਾ ਧਰਮ ਹੈ। ਆਦਿਕ ਬਰਲਿਨ ਤੇ ਜਰਮਨੀ ਦੇ ਹੋਰ ਸ਼ਹਿਰ ਵੇਖਦੇ ਆਪ ਫਿਰ ਲੰਡਨ ਆਏ। ਪਾਠ ਦਾ ਭੋਗ ਗੁਰਦੁਆਰਾ ਕਾਇਮ ਕਰਨਾ ਹੈ, ਨਿਸ਼ਾਨ ਸਾਹਿਬ ਚਲਾਉਣਾ ਹੈ, ਆਦਿਕ ਦਾ ਪ੍ਰੋਗਰਾਮ ਲਿਖ ਕੇ ਇਸ ਦੇਸ਼ ਵਿੱਚ ਪੜ੍ਹ ਰਹੇ ਸਭ ਸਿੱਖ ਵਿਦਿਆਰਥੀਆਂ ਨੂੰ ਸੱਦਾ ਪੱਤਰ ਭੇਜੇ। ਅੰਮ੍ਰਿਤ ਪ੍ਰਚਾਰ ਵੀ ਹੋਣਾ ਸੀ, ਰੁਪਏ ਦੀ ਕਮੀ ਵੀ ਬਹੁਤ ਸੀ, ਪਰ ਸਾਰੇ ਕਾਰਜ ਗੁਰੂ ਨੇ ਸਵਾਰ ਦਿੱਤੇ। ਬ੍ਰਿਟਿਸ਼ ਆਇਲਸ ਸਿੱਖ ਸੁਸਾਇਟੀ ਕਾਇਮ ਕਰਕੇ ਰਜਿਸਟਰੀ ਕਰਵਾਈ। ਭਾਈ ਨਾਰਾਇਣ ਸਿੰਘ ਜੀ ਨੂੰ ਦੇਸ਼ ਲੰਡਨ ਦੇ ਗੁਰਦੁਆਰੇ ਲਈ ਉਗਰਾਹੀ ਕਰਨ ਲਈ ਭੇਜਿਆ, ਜਿਸ ਨੇ ਚੰਗੀ ਰਕਮ ਭੇਜੀ। ਨਿਸ਼ਾਨ ਸਾਹਿਬ ਖੜ੍ਹਾ ਹੋ ਗਿਆ। ਫਿਰ ਉੱਥੇ ਹੀ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਜੀ ਜਦੋਂ ਲੰਡਨ ਆਏ 125,000 ਰੁਪਈਆ ਦੇਣ ਦਾ ਐਲਾਨ ਕਰ ਗਏ, ਜਿਸ ਵਿੱਚੋਂ 1,000 ਪੌਂਡ ਆਪ ਨੇ ਨਗਦੀ ਹਾਜ਼ਰ ਕਰ ਦਿੱਤੇ। ਇੰਗਲੈਂਡ ਵਿੱਚ 2-3 ਥਾਂ ਯਤਨ ਕੀਤਾ, ਪਰ ਕੋਈ ਯੂਨੀਵਰਸਿਟੀ ਆਪ ਨੂੰ ਹੋਰ ਪੜ੍ਹਨ ਲਈ ਦਾਖਲ ਨਾ ਕਰੇ। ਕੈਨੇਡਾ ਵਿੱਚ ਕੀਤੀ ਭਰਾਵਾਂ ਦੀ ਸੇਵਾ ਪ੍ਰੈਸ ਵਿੱਚ ਛਪ ਚੁੱਕੀ ਸੀ। ਆਪ ਅਮਰੀਕਾ ਚਲੇ ਆਏ, ਇੱਥੋਂ ਵੀ 2 ਥਾਂ ਨਾ ਹੋਈ, ਆਖਰ ਹਾਰਵਰਡ ਯੂਨੀਵਰਸਿਟੀ ਨੇ ਦਾਖਲ ਕਰ ਲਿਆ। ਮਾਲੀ ਔਂਕੜਾਂ ਕਾਫੀ ਸਨ, ਪਰ ਆਪ ਦੀ ਸੁਪਤਨੀ ਕਢਾਈ ਕਰਕੇ ਸਮਾਨ ਵਿੱਚ ਦੀ ਇਸ ਤਰ੍ਹਾਂ ਲੋੜਾਂ ਪੂਰੀਆਂ ਕਰਦਿਆਂ ਕਰਤਾਰ ਦੀ ਮਿਹਰ ਨਾਲ ਪੜ੍ਹਾਈ ਪੂਰੀ ਕਰ ਲਈ। ਇਹ ਮਾਰਚ 1911 ਦੀ ਗੱਲ ਹੈ। ਡਿਗਰੀ ਵੀ ਮਿਲ ਗਈ ਆਪ ਵਿੱਚ, ਕਈ ਥਾਂ ਲੈਕਚਰ ਵੀ ਕਰ ਆਉਂਦੇ। ਆਖਰ ਆਪ ਕੈਲੀਫੋਰਨੀਆ ਸੰਗਤਾਂ ਦੀ ਪ੍ਰੇਰਣਾ ਨਾਲ ਆਏ। ਉੱਥੇ ਵੀ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਕਾਇਮ ਕਰਕੇ ਰਜਿਸਟਰ ਕਰਵਾ ਦਿੱਤੀ। ਇਸ ਇਲਾਕੇ ਵਿੱਚ ਉਸ ਵੇਲੇ ਬਾਬਾ ਜਵਾਲਾ ਸਿੰਘ ਜੀ ਠੱਟੀਆਂ, ਬਾਬਾ ਵਿਸਾਖਾ ਸਿੰਘ ਜੀ ਦਦੇਹਰ ਵਰਗੇ ਗੁਰਮੁਖ ਕਿਰਤ ਕਰ ਰਹੇ ਸਨ। ਇਹ ਦੋਨੋਂ ਬਜ਼ੁਰਗ ਲਾਹੌਰ ਕਾਂਸਪਰੈਸੀ ਕੇਸ 1915 ਰਾਹੀਂ ਉਮਰ ਕੈਦੀ ਰਹੇ ਸਨ, ਜੋ ਦੇਸ਼ ਨੂੰ ਆਜ਼ਾਦ ਕਰਾਉਣ ਲਈ ਪ੍ਰਦੇਸ਼ਾਂ ਵਿੱਚੋਂ ਆ ਕੇ ਸਿੱਖ ਸੂਰਬੀਰਾਂ ਨੇ ਲਹਿਰ ਚਲਾਈ ਸੀ। ਇੱਥੇ ਨਾਲ ਹੀ ਆਪ ਨੇ ਬਰਕਲੇ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਪੜ੍ਹਨਾ ਵੀ ਸ਼ੁਰੂ ਕਰ ਦਿੱਤਾ। ਸਟਾਕਟਨ ਗੁਰਦੁਆਰਾ ਤਿਆਰ ਹੁੰਦਾ ਰਿਹਾ, ਜਿਸ ਲਈ ਉਗਰਾਹੀ ਦੇ ਨਾਲ ਆਪ ਅੰਮ੍ਰਿਤ ਪ੍ਰਚਾਰ ਵੀ ਇਸ ਸਾਰੇ ਇਲਾਕੇ ਵਿੱਚ ਵੱਸ ਰਹੇ ਬਹੁਤ ਸੰਗਾਂ ਵਿੱਚ ਕਰਦੇ ਰਹੇ। ਵੈਨਕੂਵਰ ਸੰਗਤ ਵੱਲੋਂ ਫਿਰ ਪ੍ਰੇਮ ਭਰੀ ਜ਼ੋਰਦਾਰ ਮੰਗ ਆਉਣ ਪਰ ਆਪ ਵੈਨਕੂਵਰ ਗਏ। ਸਿੱਖ ਤਾਂ ਵੱਸ ਚੁੱਕੇ ਸਨ, ਇਹਨਾਂ ਨੂੰ ਹਾਂਡੂਰਸ ਭੇਜਣ ਦੀ ਸਰਕਾਰ ਦੀ ਸਕੀਮ ਫੇਲ ਹੋ ਚੁੱਕੀ ਸੀ। ਪ੍ਰੋਫੈਸਰ ਤੇਜਾ ਸਿੰਘ ਨੂੰ ਹਿਸਾਬ ਦੀ ਗੜਬੜ ਬਹਾਨੇ ਜੇਲ੍ਹ ਪਾਉਣ ਦੀ ਸਕੀਮ ਵੀ ਸਿਰੇ ਨਹੀਂ ਸੀ ਚੜ੍ਹੀ। ਸਿੱਖਾਂ ਵਿੱਚ ਫੁੱਟ ਵੀ ਥੋੜ੍ਹੀ ਪੈ ਚੁੱਕੀ ਸੀ, ਪਰ ਸਰਕਾਰ ਨੇ ਹੁਣ ਹੋਰ ਤਗੜਾ ਹੱਲਾ ਕੀਤਾ ਕਿ ਇਹਨਾਂ ਦੀਆਂ ਔਰਤਾਂ ਇਸ ਦੇਸ਼ ਵਿੱਚ ਨਾ ਆਉਣ ਦਿਓ, ਨਾ ਇਹਨਾਂ ਦੀ ਔਲਾਦ ਵਧੇਗੀ ਤੇ ਕੁਛ ਕੁਛ ਉਦਾਸ ਹੋ ਕੇ ਮੁੜਦੇ ਜਾਣਗੇ। ਇਹ ਸਕੀਮ ਬਣੀ। ਇਸ ਤਰ੍ਹਾਂ ਇਹ ਸਾਡੇ ਦੇਸ਼ ਵਿੱਚ ਵੱਸ ਨਹੀਂ ਸਕਣਗੇ। ਕੈਨੇਡਾ ਦੀ ਇੱਕ ਇਹ ਹੋਰ ਪੋਲੀਟਿਕਸ। ਭਾਈ ਹਰਨਾਮ ਸਿੰਘ ਜੀ ਗ੍ਰੰਥੀ ਤੇ ਭਾਈ ਭਾਗ ਸਿੰਘ ਜੀ ਆਪਣੀਆਂ ਸੁਪਤਨੀਆਂ ਸਮੇਤ ਸਨ ਫਰਾਂਸਿਸਕੋ ਆਏ, ਪਰ ਸਰਕਾਰ ਨੇ ਉਤਰਨ ਨਾ ਦਿੱਤਾ। ਇਹ ਵਾਪਸ ਸ਼ੰਘਾਈ ਚਲੇ ਗਏ ਤੇ ਉੱਥੋਂ ਜਹਾਜ਼ ਚੜ੍ਹ ਕੇ ਵੈਨਕੂਵਰ ਕੈਨੇਡਾ ਆਏ। ਸਰਕਾਰ ਨੇ ਉਤਰਨ ਤਾਂ ਦਿੱਤੇ, ਪਰ ਔਰਤਾਂ ਨੂੰ ਮੋੜ ਦੇਣ ਦਾ ਖਿਆਲ ਬਣਾ ਲਿਆ। ਹੁਣ ਸੰਤ ਜੀ ਵੈਨਕੂਵਰ ਜਦੋਂ ਆਏ ਤਾਂ ਸੰਗਤ ਨੇ ਬਹੁਤ ਖੁਸ਼ੀ ਮਨਾਈ, ਸਤਿਕਾਰ ਕੀਤਾ, ਦੀਵਾਨ ਸਜਿਆ। ਗੁਰਮਤਾ ਹੋ ਕੇ ਸੰਤ ਜੀ ਕੁਝ ਸੱਜਣਾਂ ਨੂੰ ਨਾਲ ਲੈ ਕੇ ਆਟਵਾ ਰਾਜਧਾਨੀ ਜਾ ਕੇ ਵਜ਼ੀਰਾਂ ਨੂੰ ਮਿਲੇ, ਪਰ ਉਹ ਟਾਲਵੇਂ ਹੀ ਉੱਤਰ ਦੇਣ। ਆਪਨੇ ਉੱਥੇ 10,000 ਦੀ ਭਾਰੀ ਹਾਜ਼ਰੀ ਵਿੱਚ ਅੰਗਰੇਜ਼ੀ ਵਿੱਚ ਕਿਸੇ ਮੈਦਾਨ ਵਿੱਚ ਲੈਕਚਰ ਕਰਕੇ ਕੈਨੇਡੀਅਨ ਸਰਕਾਰ ਦੀ ਬਹਾਨਾਬਾਜ਼ੀ ਖੋਲ੍ਹ ਕੇ ਦੱਸੀ, ਪਰ ਸਰਕਾਰ ਨਾ ਮੰਨੇ। ਫਿਰ ਪੜ੍ਹਦਾ ਜੀ, ਗੁਰਮਤਾ ਹੋ ਕੇ ਸੰਤ ਜੀ ਕੁਝ ਸੱਜਣਾਂ ਨਾਲ ਲੈ ਕੇ ਆਟਵਾ ਰਾਜਧਾਨੀ ਜਾ ਕੇ ਵਜ਼ੀਰਾਂ ਨੂੰ ਮਿਲੇ ਪਰ ਉਹ ਟਾਲਵੇਂ ਹੀ ਉੱਤਰ ਦੇਣ। ਆਪ ਨੇ ਉੱਥੇ 10,000 ਦੀ ਭਾਰੀ ਹਾਜ਼ਰੀ ਵਿੱਚ ਓਟਵਾ ਵਿਖੇ 10,000 ਦੀ ਭਾਰੀ ਹਾਜ਼ਰੀ ਵਿੱਚ ਅੰਗਰੇਜ਼ੀ ਵਿੱਚ ਕਿਸੇ ਮੈਦਾਨ ਦੇ ਵਿੱਚ ਲੈਕਚਰ ਕਰਕੇ ਕੈਨੇਡੀਅਨ ਸਰਕਾਰ ਦੀ ਬਹਾਨਾਬਾਜ਼ੀ ਖੋਲ੍ਹ ਕੇ ਦੱਸੀ, ਪਰ ਸਰਕਾਰ ਨਾ ਮੰਨੀ। ਆਪ ਵੈਨਕੂਵਰ ਆ ਗਏ ਅਤੇ ਉੱਥੋਂ ਹੀ ਵਿਕਟੋਰੀਆ ਵਿੱਚ ਗੁਰਦੁਆਰਾ ਸਾਹਿਬ ਦੇ ਮੁਕੰਮਲ ਹੋ ਜਾਣ ਪਰ 6 ਘੋੜੇ ਦੀ ਟਿਫਨ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਵਾਰੀ ਦਾ ਹਜ਼ਾਰਾਂ ਸਿੰਘਾਂ ਦੀ ਹਾਜ਼ਰੀ ਵਿੱਚ ਜਲੂਸ ਕਢਵਾਇਆ ਅਤੇ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਵੈਨਕੂਵਰ ਤੋਂ ਸੰਗਤ ਨੇ ਉੱਥੋਂ ਦੇ ਵਸਨੀਕ ਸਿੰਘਾਂ ਦੇ ਡੈਪੂਟੇਸ਼ਨ ਨੂੰ ਇੰਗਲੈਂਡ ਅਤੇ ਹਿੰਦੁਸਤਾਨ ਭੇਜਣ ਦਾ ਪ੍ਰੋਗਰਾਮ ਬਣਾਇਆ। ਆਪਣੇ ਪਰਿਵਾਰ ਸਮੇਤ ਦੇਸ਼ ਆਉਣ ਦੀ ਤਿਆਰੀ ਕਰ ਲਈ ਅਤੇ 1913 ਵਿੱਚ ਵੈਨਕੂਵਰ ਤੋਂ ਚੱਲ ਪਏ। ਜਾਪਾਨ, ਸ਼ੰਘਾਈ, ਹਾਂਗਕਾਂਗ, ਮਲਾਇਆ ਪ੍ਰਚਾਰ ਕਰਦੇ, ਹਜ਼ਾਰਾਂ ਸੰਗਤਾਂ ਨੂੰ ਉਤਾਰਦੇ ਆਪ ਸ਼੍ਰੀ ਗੁਰਸਾਗਰ ਸਾਹਿਬ ਮਸਤਵਾਣਾ ਪੁੱਜੇ। ਸ਼ੰਘਾਈ 35,000 ਸਿੱਖ ਸਨ ਅਤੇ ਹਾਂਗਕਾਂਗ ਵੀ 10,000। ਕਈ ਭਾਣੇ ਵਰਤੇ ਜੋ ਪੜ੍ਹਨ ਯੋਗ ਹਨ। ਆਪ ਜੀ ਦੇ ਪਿੱਛੋਂ ਜੋ ਜੋ ਤਕਲੀਫਾਂ ਕੈਨੇਡਾ ਦੀਆਂ ਸੰਗਤਾਂ ਨੂੰ ਵਾਪਰੀਆਂ ਉਹ ਸੰਖੇਪ ਤੌਰ 'ਤੇ ਇਹ ਹਨ। ਕਿਵੇਂ 55 ਸਿੱਖਾਂ ਨੇ ਕਸਮਾਂ ਖਾ ਕੇ ਪੀਲੇ ਚੋਲੇ ਪਾ ਲਏ। ਜਾਪਾਨ ਦੇ ਸਫਾਰਤਖਾਨੇ ਰਾਹੀਂ ਬਹੁਤ ਸਾਰੀਆਂ ਬੰਦੂਕਾਂ ਤਲਵਾਰਾਂ ਦਾ ਪ੍ਰਬੰਧ ਕਰ ਲਿਆ। ਗੁਰਦੁਆਰਾ ਸਾਹਿਬ ਨੂੰ ਕਿਲ੍ਹੇ ਵਾਂਗੂ ਮਜ਼ਬੂਤ ਕਰ ਲਿਆ। ਮੋਰਚਾ ਲੱਗਾ, ਸਿੱਖਾਂ ਦੀ ਦਲੇਰੀ ਭਰੀ ਕੁਰਬਾਨੀ ਕਰਕੇ ਸਰਕਾਰ ਝੁਕੀ ਅਤੇ ਆ ਚੁੱਕੀਆਂ 2 ਭੈਣਾਂ ਨੂੰ ਰਹਿਣ ਦੀ ਆਗਿਆ ਮਿਲ ਗਈ। ਕਾਮਾ ਗਾਟਾ ਮਾਰੂ, ਸ਼੍ਰੀ ਗੁਰੂ ਨਾਨਕ ਸਾਹਿਬ, ਸ਼੍ਰੀ ਗੁਰੂ ਨਾਨਕ ਜਹਾਜ਼ ਦਾ ਵੈਨਕੂਵਰ ਤੋਂ ਵਾਪਸ ਕਰਨਾ, ਭੁੱਖੇ ਸਿੱਖਾਂ ਦੀ ਲੜਾਈ, ਤਕਲੀਫਾਂ ਝਾਗ ਕੇ ਜਹਾਜ਼ 'ਤੇ ਬਜ ਬਜ ਘਾਟ ਕਲਕੱਤੇ ਉਤਰਨ ਪਰ ਗੋਲੀਆਂ ਨਾਲ ਬੇਅੰਤ ਸਿੰਘਾਂ ਦੀ ਸ਼ਹੀਦੀ, ਸਾਨ ਫਰਾਂਸਿਸਕੋ ਅਮਰੀਕਾ ਵਿੱਚ ਸੰਸਾਰ ਪ੍ਰਸਿੱਧ ਗਦਰ ਪਾਰਟੀ ਕਾਇਮ ਹੋਣੀ, ਗਦਰ ਦੀ ਗੂੰਜ ਕਈ ਜਵਾਨਾਂ ਵਿੱਚ ਛੱਪਣੀ ਅਤੇ ਸਾਰੇ ਸੰਸਾਰ ਵਿੱਚ ਮੁਫ਼ਤ ਵੰਡੀ ਜਾਣੀ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿੱਖ ਸੂਰਬਾਂ ਦੀਆਂ ਦੇਸ਼ ਨੂੰ ਵਹੀਰਾਂ ਪਹਿਲੀ ਵੱਡੀ ਲੜਾਈ ਦੇ ਲੱਗ ਜਾਣ ਪਰ ਰਸਤੇ ਬੰਦ ਹੋ ਜਾਣੇ, ਅਕਾਲੀ ਤਹਿਕੀਕ ਸਮੇਂ ਕੈਨੇਡਾ ਦੇ ਬਹਾਦਰ ਸਿੰਘਾਂ ਦਾ ਭਾਰੀ ਰਕਮ ਅੰਮ੍ਰਿਤਸਰ ਭੇਜਣਾ ਅਤੇ 25 ਸਿੰਘਾਂ ਦੇ ਜੱਥੇ ਦਾ ਆ ਕੇ ਜੇਲ੍ਹ ਯਾਤਰਾ ਕਰਨੀ, ਕਿਵੇਂ ਫਿਰ ਸਰਕਾਰ ਦੀ ਤਰਫੋਂ ਮਦਰਾਸੀ ਵਕੀਲ ਪਾੜੀਏ ਦਾ ਜੋ ਅੱਜ ਕੱਲ੍ਹ ਪਾਂਡੀਆ ਲੁਟੇਰਾ ਕਰਕੇ ਪ੍ਰਸਿੱਧ ਹੈ, ਵੈਨਕੂਵਰ ਪੁੱਜਣਾ ਅਤੇ ਆਪਣੇ ਆਪ ਨੂੰ ਮਹਾਤਮਾ ਗਾਂਧੀ ਦਾ ਰਹਿ ਚੁੱਕਾ ਸਕੱਤਰ ਦੱਸ ਕੇ ਸਿੱਖਾਂ ਦਾ ਇਤਬਾਰੀ ਬਣ ਕੇ ਸਿੱਖਾਂ ਵਿੱਚ ਫੁੱਟ ਵਧਾਉਣੀ ਅਤੇ ਹਰ ਤਰ੍ਹਾਂ ਦੇ ਐਬ ਕਰਦਿਆਂ ਸਿੱਖਾਂ ਨੂੰ ਇਮੀਗ੍ਰੇਸ਼ਨ ਦੇ ਨਾਮ ਪਰ ਲੁੱਟਦੇ ਰਹਿਣਾ। ਭਾਈ ਗੁਰਦਿੱਤ ਸਿੰਘ ਬਿਲਗਾ, ਜੋ ਅੱਜ ਕੱਲ੍ਹ ਕੌਮ ਘਾਤੀ ਕਰਕੇ ਪ੍ਰਸਿੱਧ ਹੈ, ਆਦਿਕ ਦਾ ਸਰਕਾਰੀ ਮੁਖਬਰ ਹੁੰਦਿਆਂ ਭਾਈ ਹਰਨਾਮ ਸਿੰਘ ਗ੍ਰੰਥੀ ਨੂੰ ਫਾਂਸੀ ਲੱਗਣੀ, ਹੋਰ ਵੀ ਸ਼ਹੀਦੀਆਂ ਹੋਣੀਆਂ, ਵੈਨਕੂਵਰ ਗੁਰਦੁਆਰੇ ਵਿੱਚ ਗੋਲੀ ਚੱਲਣੀ, ਰੋਜ਼ਗਾਰ ਕੈਨੇਡਾ ਚੰਗਾ ਹੋਣ ਕਰਕੇ ਹਰ ਇੱਕ ਨੇ ਆਪਣੇ ਆਪਣੇ ਰਿਸ਼ਤੇਦਾਰ ਮੰਗਵਾਉਣ ਦਾ ਯਤਨ ਕਰਨਾ ਅਤੇ ਮਦਰਾਸੀ ਲੁਟੇਰੇ ਦਾ ਸਿੱਖਾਂ ਵਿੱਚ ਫੁੱਟ ਵਧਾਉਣੀ ਅਤੇ ਹਰ ਆਉਣ ਵਾਲੇ ਪਾਸੋਂ $1,000 ਵਸੂਲ ਕਰਨਾ। ਵੱਖਰੇ ਅਕਾਲੀ ਗੁਰਦੁਆਰੇ ਵੈਨਕੂਵਰ ਅਤੇ ਵਿਕਟੋਰੀਆ 1955 ਵਿੱਚ ਕਾਇਮ ਹੋਣੇ। ਸੰਤ ਤੇਜਾ ਸਿੰਘ ਨੂੰ ਅਕਾਲੀ ਸਿੰਘਾਂ ਨੇ ਫਿਰ ਦਰਸ਼ਨ ਦੇਣ ਲਈ ਜ਼ੋਰ ਪਾਉਣਾ, ਆਪ ਦਾ 1956 ਦੀਆਂ ਸਰਦੀਆਂ ਵਿੱਚ ਪੁੱਜਣਾ ਪਰ ਉਮਰ ਵਡੇਰੀ ਸਰਦੀ ਜ਼ਿਆਦਾ ਹੋਣ ਕਰਕੇ ਨਾ ਟਿਕ ਸਕਣਾ, ਪਰ ਸੰਗਤਾਂ ਨੂੰ ਭਰੋਸਾ ਦੇ ਕੇ ਆਉਣਾ ਕਿ ਸਾਡਾ ਸੇਵਕ ਭਾਈ ਅਮਰ ਸਿੰਘ ਖਾਲਸਾ ਇੰਗਲੈਂਡ ਦੂਜੀ ਵਾਰੀ ਆਇਆ ਹੈ। ਉਹ ਸਾਡੀ ਆਗਿਆ ਵਿੱਚ ਆਪ ਦੀਆਂ ਔਕੜਾਂ ਦੂਰ ਕਰਨ ਲਈ ਯਤਨ ਕਰੇਗਾ। ਉੱਦਮੀ ਅਤੇ ਭਰੋਸੇ ਵਾਲਾ ਸਿੱਖ ਹੈ। ਕੁਛ ਪਤਿਤ ਸਿੰਘਾਂ ਨੂੰ ਆਪ ਫਿਰ ਅੰਮ੍ਰਿਤ ਛਕਾ ਆਏ। ਜਾਪਾਨ ਵਿੱਚ ਸਰਬਧਰਮ ਸੰਮੇਲਨ ਵਿੱਚ ਸ਼ਾਮਲ ਹੋਏ। ਨਿਊਯਾਰਕ ਅਮਰੀਕਾ ਵਿੱਚ ਪੁਰਾਣੇ ਗੋਰੇ ਸਤਸੰਗੀਆਂ ਨੂੰ ਮਿਲ ਆਏ। ਆਪ ਜੀ ਦੀ ਪ੍ਰਦੇਸ਼ ਪ੍ਰਚਾਰ ਫੇਰੀ ਵਿੱਚ ਸੈਂਕੜੇ ਗੋਰੇ ਗੋਰੀਆਂ ਗੁਰੂ ਨਾਨਕ ਦੇ ਸਹਿਜਾਧਾਰੀ ਸਿੱਖ ਬਣ ਕੇ ਸਿਮਰਨ ਕਰਨ ਲੱਗ ਪਏ। ਆਪ ਜੀ ਨੂੰ ਕਈ ਸਮੇਂ ਇਹ ਗੋਰੇ ਹਰ ਤਰ੍ਹਾਂ ਦੀ ਮਾਲੀ ਇਮਦਾਦ ਵੀ ਪ੍ਰੇਮ ਨਾਲ ਕਰਦੇ ਅਤੇ ਆਪ ਜੀ ਪਰ ਵਿਸ਼ਵਾਸ ਬਹੁਤ ਰੱਖਦੇ। ਵਰਣਨਯੋਗ ਗੱਲ ਹੈ ਕਿ ਸੰਤ ਤੇਜਾ ਸਿੰਘ ਜੀ ਨੂੰ ਅਕਾਲੀ ਸਿੰਘਾਂ ਨੇ ਫਿਰ ਦਰਸ਼ਨ ਲਈ ਜਦੋਂ ਜ਼ੋਰ ਪਾਇਆ ਜਦੋਂ ਆਪ 1956 ਦੀਆਂ ਸਰਦੀਆਂ ਵਿੱਚ ਦੁਬਾਰਾ ਪੁੱਜੇ ਉਮਰ ਵਡੇਰੀ ਸਰਦੀ ਜ਼ਿਆਦਾ ਹੋਣ ਕਰਕੇ ਨਾ ਟਿਕ ਸਕਣਾ, ਪਰ ਸੰਗਤਾਂ ਨੂੰ ਭਰੋਸਾ ਆਉਣ ਤੇ ਆਉਣਾ ਕਿ ਸਾਡਾ ਸੇਵਕ ਭਾਈ ਅਮਰ ਸਿੰਘ ਖਾਲਸਾ ਇੰਗਲੈਂਡ ਦੂਜੀ ਵਾਰੀ ਆਇਆ ਹੈ, ਉਹ ਸਾਡੀ ਆਗਿਆ ਵਿੱਚ ਆਪ ਦੀਆਂ ਔਕੜਾਂ ਦੂਰ ਕਰਨ ਲਈ ਯਤਨ ਕਰੇਗਾ। ਇਹ ਭਾਈ ਅਮਰ ਸਿੰਘ ਜੀ ਖਾਲਸਾ ਹੀ ਹਨ ਜੋ ਇਸ ਪੁਸਤਕ ਦੇ ਲੇਖਕ ਹਨ। ਫਿਰ ਦਾਸ ਦਾ ਆਪ ਜੀ ਦੇ ਹੁਕਮ ਵਿੱਚ ਅਤੇ ਕੈਨੇਡਾ ਦੀਆਂ ਸੰਗਤਾਂ ਦੀ ਪ੍ਰੇਰਣਾ ਕਰਕੇ 1957 ਤੋਂ 58 ਤੱਕ ਉੱਥੇ ਰਹਿ ਕੇ ਭਾਰੀ ਤਕਲੀਫਾਂ ਉਠਾ ਕੇ ਵੀ ਇਮੀਗ੍ਰੇਸ਼ਨ ਦਾ 50 ਸਾਲ ਤੋਂ ਅੜਿਆ ਆ ਰਿਹਾ ਮਸਲਾ ਪੱਕੇ ਤੌਰ 'ਤੇ ਹੱਲ ਕਰਨਾ, 400 ਪੁਰਾਣੀ ਕਈ ਸਾਲਾਂ ਤੋਂ ਰੁਕੀ ਪਈ ਦਰਖਾਸਤ ਮਨਜ਼ੂਰ ਕਰਵਾਉਣਾ, ਜਿਸ ਲਈ ਇਹਨਾਂ ਲੁਟੇਰਿਆਂ ਨੇ ਸਿੱਖ ਕੌਮ ਦਾ $4,00,000 ਜਾਂ ₹20,00,000 ਖਾ ਜਾਣਾ ਸੀ। ਇਹ ਏਜੰਟ $1,000 ਜੋ ਉਸ ਵੇਲੇ ਸਾਡੇ ਦੇਸ਼ ਦਾ ₹5,000 ਬਣਦੇ ਸਨ ਇੱਕ ਆਦਮੀ ਮੰਗਵਾਉਣ ਦਾ ਲੈਂਦੇ ਸਨ, ਅਤੇ ਜੋ ਇਹਨਾਂ ਰਾਹੀਂ ਆਉਂਦਾ ਸੀ ਉਸ ਨੂੰ ਪਤਿਤ ਕਰ ਦਿੰਦੇ ਸੀ ਅਤੇ ਕਹਿੰਦੇ ਸੀ ਅੰਮ੍ਰਿਤ ਛਕਾ ਦਿੱਤਾ ਹੈ। ਦਾਸ ਪਾਸ ਵੈਨਕੂਵਰ ਇਸ ਧੱਕੇ ਬਾਰੇ ਸੰਤ ਤੇਜਾ ਸਿੰਘ ਜੀ ਵੱਲੋਂ ਦੁਬਾਰਾ ਤਾਕੀਦੀ ਹੁਕਮ ਪੁੱਜਣਾ ਅਤੇ ਦਾਸ ਦੀ ਡਟ ਕੇ ਉਸ ਆਸ਼ਰਦਕ ਪਰ ਧਨੀ ਗਰੁੱਪ ਨਾਲ ਟੱਕਰ ਲੈਣੀ, ਦੇਸ਼ ਦੇ ਪ੍ਰਧਾਨ ਮੰਤਰੀ ਇਮੀਗ੍ਰੇਸ਼ਨ ਮੰਤਰੀ ਆਦਿਕ ਪਾਸ ਡੈਪੂਟੇਸ਼ਨ ਲਿਜਾਣੇ, ਉਹਨਾਂ ਦਾ ਦਾਸ ਨੂੰ ਡਰਾਉਣ ਧਮਕਾਉਣ ਵਾਪਸ ਦੇਸ਼ ਚਲੇ ਜਾਣ ਲਈ ਮਜਬੂਰ ਕਰਨ ਲਈ ਬਦਨਾਮ ਕਰਨਾ, ਜਾਨੋਂ ਮਰਵਾ ਦੇਣ ਦਾ ਯਤਨ ਵੀ ਕਰਨਾ, ਪਰ ਗੁਰੂ ਮੇਹਰ ਨਾਲ ਪੂਰਨ ਸਫਲਤਾ ਨਾਲ ਦੇਸ਼ ਮੁੜਨਾ। ਇਮੀਗ੍ਰੇਸ਼ਨ ਰਾਹੀਂ ਹੁਣ ਕੋਈ ਏਜੰਟ ਪੈਸੇ ਨਹੀਂ ਖਾ ਸਕਦਾ, ਹਰ ਇੱਕ ਦਾ ਕੰਮ ਵਾਰੀ ਵਾਰੀ ਠੀਕ ਹੋ ਰਿਹਾ ਹੈ, ਹਜ਼ਾਰਾਂ ਸਿੱਖ ਇਸ ਪਿੱਛੋਂ ਹੋਰ ਪੁੱਜ ਚੁੱਕੇ ਹਨ, ਇਹਨਾਂ ਲੁਟੇਰਿਆਂ ਦੀਆਂ ਲਵਾਈਆਂ ਹੋਈਆਂ ਪਾਬੰਦੀਆਂ ਸਭ ਹਟ ਚੁੱਕੀਆਂ ਹਨ। ਉਸ ਮੋਰਚੇ ਸਮੇਂ ਦੇਸ਼ ਵਿੱਚੋਂ ਗਿਆਨੀ ਅਜਮੇਰ ਸਿੰਘ ਗੱਦਾਰ ਬੋਰਡ ਦਫ਼ਤਰ ਸਕੱਤਰ ਸ਼੍ਰੋਮਣੀ ਅਕਾਲੀ ਦਲ ਮਾਸਟਰ ਤਾਰਾ ਸਿੰਘ ਅਤੇ ਗਿਆਨੀ ਹਰਭਜਨ ਸਿੰਘ ਪੇਡ ਆਫਿਸ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਇਹਨਾਂ ਸੰਸਥਾਵਾਂ ਦਾ ਨਾਮ ਅਤੇ ਅਥਾਰਟੀ, ਇਹ ਸਭ ਤੋਂ ਵੱਡੀਆਂ ਸਿੱਖਾਂ ਦੀਆਂ ਜਥੇਬੰਦੀਆਂ ਦੀ ਆਗਿਆ ਤੋਂ ਬਿਨਾਂ ਕੈਨੇਡਾ ਦੇ ਬਹਾਦਰ ਸਿੰਘਾਂ ਦੀ ਇਜਾਜ਼ਤ ਇੱਜ਼ਤ ਇਹਨਾਂ ਦੇ ਉੱਦਮ ਕਰਕੇ ਦਾਸ ਨੇ ਮਾਸਟਰ ਤਾਰਾ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ₹20,000 ਭਿਜਵਾਏ ਸਨ। ਕੈਨੇਡਾ ਦੇ ਆਸ਼ਰਦਕ ਪਤਿਤ ਗਰੁੱਪ ਪਾਸੋਂ ₹2,000 ਅਤੇ ਦੂਜੇ ਨੇ ₹500 ਖਾ ਕੇ ਵੇਚ ਦੇਣਾ ਆਦਿਕ ਬਾਰੇ ਸਾਰੇ ਹਾਲਾਤ ਉਸ ਪੁਸਤਕ ਵਿੱਚ ਪੜ੍ਹੋਂਗੇ, ਜਿਸ ਵਿੱਚ ਗੱਦਾਰਾਂ ਦੀਆਂ ਕਰਤੂਤਾਂ, ਅਸ਼ਰਦਕਾਂ ਦੇ ਹਮਲੇ ਅਤੇ ਸਤਿਗੁਰੂ ਦੀ ਮਿਹਰ ਅਤੇ ਮਹਾਂਪੁਰਸ਼ਾਂ ਦੇ ਆਸ਼ੀਰਵਾਦ ਸਦਕਾ ਸਫਲਤਾ ਬਾਰੇ ਆਪ ਬਹੁਤ ਸਾਰੇ ਕਾਗਜ਼ਾਤ, ਚਿੱਠੀਆਂ ਦੀਆਂ ਫੋਟੋ ਕਾਪੀਆਂ ਵੇਖੋਗੇ। ਉਸ ਕਿਤਾਬ ਦਾ ਨਾਮ ਹੋਵੇਗਾ ਜੀਵਨ ਸ਼੍ਰੀਮਾਨ ਸੰਤ ਤੇਜਾ ਸਿੰਘ ਜੀ MA ਮਸਤਵਾਣਾ ਵਾਲੇ। ਲਿਖਾਈ ਇਸ ਦੇ ਸ਼ੁਰੂ ਹੋ ਚੁੱਕੀ ਹੈ। ਇਹ ਵਿਸਾਖੀ 1968 ਵਿੱਚ ਸੰਗਤਾਂ ਤੱਕ ਪੁੱਜ ਜਾਵੇਗੀ, ਆਪਣੇ ਪ੍ਰਦੇਸ਼ਾਂ 1968 ਤੱਕ ਸੰਗਤਾਂ ਤੱਕ ਪੁੱਜ ਜਾਵੇਗੀ, ਮਤਲਬ ਪੁੱਜ ਚੁੱਕੀ ਹੈ। ਆਪਨੇ ਪ੍ਰਦੇਸ਼ਾਂ ਵਿੱਚ ਅਤੇ ਫਿਰ ਦੇਸ਼ ਵਿੱਚ ਆ ਕੇ ਲੱਖਾਂ ਨੂੰ ਅੰਮ੍ਰਿਤ ਛਕਾਇਆ, ਕਈ ਗੁਰਦੁਆਰੇ ਬਣਾਏ, ਫਿਰ ਪ੍ਰਦੇਸ਼ਾਂ ਵਿੱਚ ਪ੍ਰਚਾਰ ਦੌਰੇ ਕੀਤੇ। ਦਾਸ ਜਦੋਂ ਅਫਰੀਕਾ ਵਿੱਚ ਪ੍ਰਚਾਰ ਕਰ ਰਿਹਾ ਸੀ, ਅੰਮ੍ਰਿਤ ਪ੍ਰਚਾਰ ਕਰਨ ਲਈ ਆਪ ਜੀ ਨੂੰ ਬੇਨਤੀ ਕਰ ਭੇਜੀ। ਆਪ ਜੀ ਜਥੇ ਸਮੇਤ ਉੱਥੇ 1955 ਅਖੀਰ ਪੁੱਜੇ ਤਾਂ ਹਜ਼ਾਰਾਂ ਮਾਈ ਭਾਈ ਨੂੰ ਅੰਮ੍ਰਿਤ ਛਕਾਇਆ। ਆਪ ਜੀ ਨੇ ਦਾਸ ਨੂੰ ਜਿਵੇਂ ਵਿੱਦਿਆ ਬਖਸ਼ੀ, ਸੇਵਾ ਵਿੱਚ ਨਾਲ ਰੱਖਿਆ ਅਤੇ ਜੋ ਆਖਰੀ ਬਚਨ ਦਾਸ ਦੀ ਸੁਪਤਨੀ ਸਮੇਤ ਬੁਲਾ ਕੇ 6 ਅਪ੍ਰੈਲ 1965 ਨੂੰ ਬਖਸ਼ੇ। ਆਪ ਜੀ 3 ਜੁਲਾਈ 1965 ਨੂੰ ਸੱਚਖੰਡ ਚਲੇ ਗਏ, ਪਰ ਆਪ ਟਰੱਸਟ ਬਣਾ ਗਏ ਹਨ ਜੋ ਚੰਗਾ ਕੰਮ ਕਰ ਰਿਹਾ ਹੈ। ਆਦਿਕ ਬਾਰੇ ਸਾਰੇ ਹਾਲਾਤ ਵਿਸਥਾਰ ਨਾਲ ਇਹਨਾਂ ਦੇ ਸੇਵਾ ਤਿਆਗ, ਅਗਾਧ ਸ਼ਰਧਾ ਅਤੇ ਗੁਰੂ ਭਗਤੀ ਭਰੇ ਜੀਵਨ ਬਾਰੇ ਪੜ੍ਹੋਂਗੇ, ਜਿਸ ਵਿੱਚ ਕੈਨੇਡਾ ਦੇ ਸਿੰਘਾਂ ਦੀ ਬਹਾਦਰੀ, ਦੇਸ਼ ਦੀ ਵੰਡ ਸਮੇਂ ਸੰਤ ਜੀ ਵੱਲੋਂ ਦਾਸ ਨੂੰ 38 ਸ਼ਹਿਰਾਂ ਵਿੱਚ ਹੋਕਾ ਦਿਵਾਉਣਾ ਕਿ ਪਾਕਿਸਤਾਨ ਕਾਗਜ਼ਾਂ ਵਿੱਚ ਬਣ ਰਿਹਾ ਹੈ, ਅਸਲ ਹੋਣਾ ਅਮਲ ਹੋਣਾ ਹੈ, ਜਿੱਤ ਇੱਜ਼ਤ ਬਚਾਓ ਅਤੇ ਜਮੁਨਾ ਦੇ ਕਿਨਾਰੇ ਚਲੇ ਆਓ। ਆਪ ਜੀ ਦੀ ਮਹਾਤਮਾ ਗਾਂਧੀ ਨਾਲ 27 ਜਨਵਰੀ 1930 ਦੀ ਖਾਸ ਗੱਲਬਾਤ, ਬਲਕਿ ਉਸਨੂੰ ਝਾੜ ਕਿ ਸਭ ਕੁਝ ਛੱਡ ਕੇ ਭਜਨ ਕਰ, ਇਹ ਤੇਰੀ ਸ਼ਾਮ ਦੀ ਪ੍ਰਾਰਥਨਾ ਸਭਾ ਨਹੀਂ ਪ੍ਰਭਗੰਡਾ ਸਭਾ ਹੈ। ਦੇਸ਼ ਦੇ ਟੁਕੜੇ ਕਰਵਾ ਦਿੱਤੇ ਹਨ, ਲੱਖਾਂ ਬੇਗੁਨਾਹ ਮਾਰੇ ਗਏ ਹਨ, ਹਜ਼ਾਰਾਂ ਭੈਣਾਂ ਦੀ ਬੇਪਤੀ ਹੋਈ ਹੈ, ਆਦਿਕ ਆ ਰਹੇ ਖਾਲਸਾ ਰਾਜ ਭਿਆਨਕ ਤੀਸਰੀ ਹੋਣ ਵਾਲੀ ਲੜਾਈ ਆਦਿਕ ਬਾਰੇ ਆਪ ਜੀ ਦੇ ਭਵਿੱਖ ਬਚਨ, ਇਹ ਸਭ ਪੜ੍ਹਨ ਨਾਲ ਹੀ ਪਤਾ ਲੱਗੇਗਾ।